ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ। ਹਜ਼ੂਰ ਕਹਿੰਦੇ ਨੇ, ਹਾਂ ਹੇ ਭਾਈ, ਜਿਹੜਾ ਗੁਰਸਿੱਖ ਮਾਈ ਪਾਈ ਸਭ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਨਿਰਭਉ ਕਹੋ ਸੋਏ ਹੈ, ਉਹੀ ਭਾਈ ਨਿਰਭਉ ਹੁੰਦਾ ਹੈ ਔਰ ਉਹੀ ਨਿਡਰ ਹੁੰਦਾ ਹੈ। ਮੈਂ ਇਸ ਗੱਲ ਨੂੰ ਆਖਦਾ ਹਾਂ ਵੀ ਜਿਹੜਾ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ ਉਹਦੇ ਸਾਰੇ ਡਰ ਪੈ ਦੂਰ ਹੁੰਦੇ ਨੇ। ਇਹ ਗੱਲ ਮੈਂ ਬੜੇ ਦਾਅਵੇ ਨਾਲ ਫਖਰ ਨਾਲ ਕਹਿੰਦਾ ਹਾਂ। ਅਤੇ ਜਾਂ ਇਸਦਾ ਕੁਛ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ, ਨਿਰਭਉ ਕਹੋ ਸੋਈ ਹਾਂ। ਮੈਂ ਉਸ ਪਰਮਾਤਮਾ ਨੂੰ ਹੀ ਸਿਰਫ ਨਿਰਭਉ ਆਖਦਾ ਹਾਂ, ਹੋਰ ਸਾਰੇ ਕਿਸੇ ਨਾ ਕਿਸੇ ਦੇ ਪੈਦੇ ਵਿੱਚ ਨੇ। ਪਰਮਾਤਮਾ ਹੀ ਅਸਲੀ ਨਿਰਭਉ ਹੈ, ਪਰ ਇਹਦਾ ਪਹਿਲਾ ਅਰਥ ਹੀ ਵਧੇਰੇ ਢੁਕਦਾ ਹੈ ਵੀ ਜਿਹੜਾ ਸਭ ਦੇ ਚਰਨਾਂ ਦੀ ਧੂੜ ਹੋ ਜਾਵੇ ਅਤੇ ਫਿਰ ਉਹ ਨਿਰਭਉ ਹੋ ਜਾਂਦਾ। ਇਹ ਗੱਲ ਮੈਂ ਬੜੇ ਫਖਰ ਨਾਲ ਕਹਿ ਰਿਹਾ, ਵਿਸ਼ਵਾਸ ਨਾਲ ਕਹਿ ਰਿਹਾ ਹਾਂ। ਮਿਟੇ ਅੰਦੇਸਿਆ ਹਾਂ ਸੰਤ ਉਪਦੇਸ਼ਿਆ ਮੇਰੇ ਮਨਾ, ਐ ਮੇਰੇ ਮਨਾ, ਮੈਨੂੰ ਸੰਤਾਂ ਨੇ ਉਪਦੇਸ਼ ਦਿੱਤਾ ਹੈ, ਸ਼ਾਂਤ ਸਰੂਪ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਜਿਸ ਨੂੰ ਪ੍ਰਾਪਤ ਕਰਕੇ ਮਿਟੇ ਅੰਦੇਸਿਆ ਹਾਂ। ਹਾਂ ਹੇ ਭਾਈ, ਮੇਰੇ ਜਿੰਨੇ ਵੀ ਅੰਦੇਸ਼ੇ ਸਨ, ਮੇਰੇ ਤੌਖਲੇ ਸਨ, ਮੇਰੇ ਸੰਸੇ ਅਤੇ ਭਰਮ ਸਨ, ਮੇਰੇ ਫਿਕਰ ਸਨ, ਉਹ ਸਾਰੇ ਹੀ ਮਿਟ ਗਏ। ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ। ਹਜ਼ੂਰ ਕਹਿੰਦੇ ਨੇ, ਜਿਸ ਨੂੰ ਪਾਈ ਨਾਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ, ਜਿਸ ਜਨ ਪੁਰਖ ਨੂੰ ਨਾਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ, ਤਿਸ ਨਿਕਟ ਨਾ ਕਦੇ ਦੁੱਖ ਹਾਂ, ਫਿਰ ਉਸਦੇ ਨੇੜੇ ਕਦੇ ਵੀ ਦੁੱਖ ਨਹੀਂ ਆਉਂਦਾ। ਜੋ ਹਰ ਹਰ ਜਸ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ। ਲੋ ਹਜ਼ੂਰ ਕਹਿੰਦੇ ਨੇ, ਭਾਈ ਜੋ ਗੁਰਸਿੱਖ ਮਾਈ ਪਾਈ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਸੁਣਦਾ ਹੈ, ਹਰ ਵੇਲੇ ਸੰਗਤ ਵਿੱਚ ਬੈਠ ਕੇ ਗੁਰੂ ਚਰਨਾਂ ਨਾਲ ਸੁਰਤ ਬਿਰਤੀ ਨੂੰ ਜੋੜ ਕੇ ਅਤੇ ਵਾਹਿਗੁਰੂ ਦੇ ਕੀਰਤਨ ਨੂੰ ਸੁਣਦਾ ਹੈ, ਸਭ ਕੋ ਤਿਸ ਮੰਨੇ ਹਾਂ। ਹਾਂ ਹੇ ਭਾਈ, ਫਿਰ ਸਭ ਕੋਈ ਉਸ ਨੂੰ ਮੰਨਦਾ ਹੈ, ਭਾਵ ਸਾਰੇ ਉਹਦਾ ਸਤਿਕਾਰ ਕਰਨ ਲੱਗ ਜਾਂਦੇ ਹਨ। ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ। ਹਜ਼ੂਰ ਕਹਿੰਦੇ ਨੇ, ਐ ਮੇਰੇ ਮਨਾ, ਸਫਲ ਸੋ ਆਇਆ ਹਾਂ, ਹੁਣ ਮੇਰਾ ਸੰਸਾਰ ਦੇ ਵਿੱਚ ਆਉਣਾ ਵੀ ਸਫਲ ਹੋ ਗਿਆ। ਕਿਉਂ? ਨਾਨਕ ਪ੍ਰਭ ਪਾਇਆ ਮੇਰੇ ਮਨਾ, ਅਤੇ ਮੈਂ ਹੁਣ ਉਸ ਵਾਹਿਗੁਰੂ ਦੇ ਮਨ ਨੂੰ ਪਾ ਗਿਆ, ਅਤੇ ਜਿਹੜਾ ਵਾਹਿਗੁਰੂ ਦੇ ਮਨ ਨੂੰ ਪਾ ਗਿਆ ਵੀ ਉਹਦਾ ਆਉਣਾ ਸੰਸਾਰ ਦੇ ਵਿੱਚ ਸਫਲ ਗਿਣਿਆ ਜਾਂਦਾ ਹੈ। ਆਸਾਵਰੀ ਮਹੱਲਾ ਪੰਜਵਾਂ, ਮਿਲ ਹਰ ਜਸ ਗਾਈਏ ਹਾਂ ਪਾਰੋਂ ਪਦ ਪਾਈਏ ਹਾਂ। ਹੁਣ ਅੱਗੇ ਫੇਰ ਆਸਾਵਰੀ ਰਾਗ ਦੇ ਪੰਜਵੇਂ ਸ਼ਬਦ ਵਿੱਚ ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ ਗੁਰੂ ਦੇ ਨਾਲ ਮਿਲ ਕੇ ਹਰ ਜਸ ਗਾਈਏ ਹਾਂ। ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ, ਅਤੇ ਇਹਦਾ ਫਲ ਕੀ ਹੋਵੇਗਾ? ਪਰਮ ਪਦ ਪਾਈਏ ਹਾਂ। ਹਾਂ ਹੇ ਭਾਈ, ਫਿਰ ਪਰਮ ਪਦ ਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਈਦਾ ਹੈ। ਵਾ ਰਸ ਜੋ ਵਿਦੇ ਹਾਂ ਤਾਕੋ ਸਕਲ ਸਿੱਧੇ ਹਾਂ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਉਸ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਵਿਦੇ ਦਾ ਅਰਥ ਵਿੰਨਿਆ ਜਾਂਦਾ ਹੈ, ਜਿਹੜਾ ਜਗਿਆਸੂ ਉਸ ਨਾਮ ਦੇ ਰਸ ਵਿੱਚ ਵਿੰਨਿਆ ਜਾਂਦਾ ਹੈ, ਤਾਕੋ ਸਕਲ ਸਿੱਧੇ ਹਾਂ, ਅਤੇ ਫਿਰ ਉਹਨੂੰ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਅਲੌਕਿਕ ਸ਼ਕਤੀਆਂ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਅਤੇ ਜਾਂ ਕੁਛ ਵਿਦਵਾਨਾਂ ਨੇ ਸਿੱਧੇ ਹਾਂ ਦਾ ਅਰਥ ਮੁਕਤੀ ਵੀ ਕੀਤਾ ਹੈ, ਵੀ ਉਹਨੂੰ ਸਾਰੀਆਂ ਮੁਕਤੀਆਂ ਵੀ ਪ੍ਰਾਪਤ ਹੋ ਜਾਂਦੀਆਂ। ਅੰਦਨ ਜਾਗਿਆ ਹਾਂ ਨਾਨਕ ਵਡ ਭਾਗਿਆ ਮੇਰੇ ਮਨਾ। ਐ ਮੇਰੇ ਮਨਾ, ਮੈਂ ਤੇ ਗੁਰੂ ਦੀ ਕਿਰਪਾ ਨਾਲ ਹੁਣ ਦਿਨ ਰਾਤ ਜਾਗ ਪਿਆ ਹਾਂ, ਕਿਉਂਕਿ ਪਿੰਨੀ ਰਹਿਣੜੀਏ ਚਾ ਮੱਕਣ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਰਾਤ ਦਿਨ ਤਟਸਥ ਤੇ ਸਾਕਸ਼ੀ ਅਵਸਥਾ ਵਿੱਚ ਜਾਗਦੇ ਨੇ, ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗਦੇ ਨੇ। ਅੰਦਨ ਜਾਗਿਆ ਹਾਂ, ਹਜ਼ੂਰ ਕਹਿੰਦੇ ਭਾਈ ਮੈਂ ਵੀ ਦਿਨ ਰਾਤ ਸਾਕਸ਼ੀ ਭਾਵ ਦੀ ਅਵਸਥਾ ਵਿੱਚ ਜਾਗ ਪਿਆ ਹਾਂ। ਨਾਨਕ ਵਡ ਭਾਗਿਆ ਮੇਰੇ ਮਨਾ, ਐ ਮੇਰੇ ਮਨਾ, ਹੁਣ ਮੈਂ ਵੀ ਵਡ ਭਾਗਾ ਹੋ ਗਿਆ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸੰਤ ਪੱਗ ਧੋਈਏ ਹਾਂ ਦੁਰਮਤ ਖੋਈਏ ਹਾਂ। ਸੱਚੇ ਪਾਤਸ਼ਾਹ ਖੋਟੀ ਮਤ ਕਿਵੇਂ ਦੂਰ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਭਾਈ ਜਿਹੜੇ ਨਾਮ ਜਪਣ ਵਾਲੇ ਕਮਾਈ ਵਾਲੇ ਮਹਾਂਪੁਰਖ ਨੇ ਉਹਨਾਂ ਦੇ ਚਰਨਾਂ ਨੂੰ ਧੋਵੋ, ਉਹਨਾਂ ਦੀ ਸੇਵਾ ਕਰੋ। ਦੁਰਮੁਤ ਖੋਈਆ ਹਾਂ, ਅਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਖੋਟੀ ਮਤ ਨੂੰ ਨਾਸ ਕਰ ਲਈਦਾ ਹੈ। ਦਸਹਿ ਰਿਣ ਹੋਏ ਹਾਂ, ਵਿਆਪੈ ਦੁੱਖ ਨ ਕੋਏ ਹਾਂ। ਹਾਂ ਹੇ ਭਾਈ, ਜਦੋਂ ਆਪਾਂ ਵਾਹਿਗੁਰੂ ਦੇ ਦਾਸਾਂ ਦੇ ਚਰਨਾਂ ਦੀ ਧੂੜ ਬਣ ਜਾਵਾਂਗੇ, ਵਿਆਪੈ ਦੁੱਖ ਨਾ ਕੋਈ ਹਾਂ, ਫਿਰ ਕੋਈ ਵੀ ਦੁੱਖ ਸਾਨੂੰ ਨਹੀਂ ਵਿਆਪ ਸਕਦਾ। ਭਾਵ ਜਦੋਂ ਸਾਡੇ ਮਨ ਦੇ ਵਿੱਚ ਨਿਮਰਤਾ ਆ ਗਈ, ਨਿਰਮਾਣਤਾ ਆ ਗਈ, ਅਤੇ ਗਰੀਬੀ ਗਦਾ ਹਮਾਰੀ, ਫਿਰ ਕੋਈ ਦੁੱਖ ਸਾਡੇ ਨੇੜੇ ਨਹੀਂ ਆ ਸਕਦਾ। ਭਗਤਾਂ ਸਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ। ਲੋ ਹਜ਼ੂਰ ਕਹਿੰਦੇ ਨੇ ਭਗਤਾਂ ਸਰਨ ਪਰ ਹਾਂ, ਬਈ ਅਸੀਂ ਤੇ ਵਾਹਿਗੁਰੂ ਦੇ ਭਗਤਾਂ ਦੀ ਸ਼ਰਨ ਦੇ ਵਿੱਚ ਪੈਂਦੇ ਹਾਂ। ਕਿਉਂ? ਸਾਨੂੰ ਪਤਾ ਹੈ ਜਿਹੜਾ ਉਹਨਾਂ ਭਗਤਾਂ ਦੀ ਸ਼ਰਨ ਵਿੱਚ ਪੈ ਜਾਂਦਾ, ਜਨਮ ਨਾ ਕਦੇ ਮਰ ਹਾਂ, ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ। ਉਹ ਨਾ ਕਦੀ ਜੰਮਦਾ ਅਤੇ ਨਾ ਕਦੀ ਫਿਰ ਮਰਦਾ ਹੈ। ਅਸਰ ਸੇ ਭਏ ਹਾਂ, ਹਰ ਹਰ ਦਿਨ ਜਪ ਲਏ ਮੇਰੇ ਮਨਾ। ਐ ਮੇਰੇ ਮਨਾ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ, ਹਰ ਹਰ ਦਿਨ ਜਪ ਲਏ ਮੇਰੇ ਮਨਾ। ਐ ਮੇਰੇ ਮਨਾ, ਜਿਨ੍ਹਾਂ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ, ਅਸਰ ਸੇ ਪਏ ਹਾਂ, ਬਈ ਉਹ ਦੁਨੀਆਂ ਦੇ ਵਿੱਚ ਸਥਿਰ ਹੋ ਗਏ, ਉਹਨਾਂ ਨੂੰ ਅਮਰ ਅਟਲ ਪਦਵੀ ਪ੍ਰਾਪਤ ਹੋ ਗਈ, ਉਹਨਾਂ ਦਾ ਮਨ ਵੀ ਪੂਰਨ ਟਿਕਾਓ ਵਿੱਚ ਆ ਗਿਆ। ਸਾਜਣ ਮੀਤ ਤੂੰ ਹਾਂ, ਨਾਮ ਦ੍ਰਿੜਾਏ ਮੂੰਹ ਹਾਂ। ਲਓ ਹੁਣ ਸਤਿਗੁਰੂ ਨੂੰ ਸੰਬੋਧਨ ਕੀਤਾ ਹੈ ਵੀ ਹੇ ਸਤਿਗੁਰੂ, ਤੂੰ ਹੀ ਮੇਰਾ ਇਸ ਦੁਨੀਆਂ ਦਾ ਸੱਜਣ ਹੈ, ਤੂੰ ਹੀ ਮੇਰਾ ਪਰਲੋਕ ਦਾ ਮਿੱਤਰ ਹੈ, ਨਾਮ ਦ੍ਰਿੜਾਏ ਮੂੰਹ ਹਾਂ, ਕਿਉਂਕਿ ਤੂੰ ਮੈਨੂੰ ਨਾਮ ਨੂੰ ਦ੍ਰਿੜ ਕਰਵਾਇਆ। ਜਿਹੜਾ ਸਾਨੂੰ ਨਾਮ ਦ੍ਰਿੜ ਕਰਵਾ ਦੇਵੇ, ਉਹ ਸਾਡੇ ਲੋਕ ਅਤੇ ਪਰਲੋਕ ਦਾ ਮਿੱਤਰ ਹੁੰਦਾ ਹੈ। ਤਿਸ ਬਿਨ ਨਾਹੀਂ ਕੋਏ ਹਾਂ, ਮਨਹਿ ਅਰਾਧ ਸੋਏ ਹਾਂ। ਹਜ਼ੂਰ ਕਹਿੰਦੇ ਨੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਨੂੰ ਹੋਰ ਕੋਈ ਵਾਲੀ ਵਾਰਸ ਨਹੀਂ ਦਿਸਦਾ, ਮਨਹਿ ਅਰਾਧ ਸੋਏ ਹਾਂ, ਅਤੇ ਅਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਅਰਾਧ ਰਹੇ ਹਾਂ, ਹਰ ਵੇਲੇ ਉਸ ਪ੍ਰਭੂ ਦਾ ਸਿਮਰਨ ਕਰ ਰਹੇ ਹਾਂ। ਨਿਮਖ ਨਾ ਵਿਸਰੈ ਹਾਂ, ਤਿਸ ਬਿਨ ਕਿਉਂ ਸਰੈ ਹਾਂ। ਹਜ਼ੂਰ ਕਹਿੰਦੇ ਨੇ ਇੱਕ ਨਿਮਖ ਪਰ ਅੱਖ ਦੇ ਫੋਰੇ ਮਾਤਰ ਵੀ ਕਦੇ ਸਾਨੂੰ ਉਹ ਭੁੱਲਦਾ ਨਹੀਂ ਹੈ, ਤਿਸ ਬਿਨ ਕਿਉਂ ਸਰੈ ਹਾਂ। ਹਜ਼ੂਰ ਕਹਿੰਦੇ ਉਸ ਤੋਂ ਬਿਨਾਂ ਸਾਡਾ ਸਰ ਵੀ ਕਿਵੇਂ ਸਕਦਾ, ਨਹੀਂ ਸਰ ਸਕਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣਾ ਤਿੰਨ ਪਾਵੇ ਸਭ ਕੋਈ। ਜੇ ਅਮਲੀ ਦਾ ਅਮਲ ਤੋਂ ਬਿਨਾਂ ਨਹੀਂ ਸਰਦਾ, ਮੱਛੀ ਦਾ ਪਾਣੀ ਤੋਂ ਬਿਨਾਂ ਨਹੀਂ ਸਰਦਾ, ਅਤੇ ਜਿਹੜੇ ਨਾਮ ਦੇ ਪ੍ਰੇਮੀ ਨੇ ਤਿਸ ਬਿਨ ਕਿਉਂ ਸਰੈ ਹਾਂ, ਉਹਨਾਂ ਦਾ ਵਾਹਿਗੁਰੂ ਤੋਂ ਬਿਨਾਂ ਕਿਵੇਂ ਗੁਜ਼ਾਰਾ ਹੋ ਸਕਦਾ, ਨਹੀਂ ਹੋ ਸਕਦਾ। ਗੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ। ਐ ਮੇਰੇ ਮਨਾ, ਮੈਂ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਕਿਉਂ? ਨਾਨਕ ਜਪੇ ਨਾਓ ਮੇਰੇ ਮਨਾ, ਮੈਂ ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਹਾਂ, ਇਸ ਲਈ ਮੈਂ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਅਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨਾ ਸੁੱਜੈ ਮੂੰਹ ਹਾਂ। ਫਿਰ ਅੱਗੇ ਅਸਾਵਰੀ ਰਾਗ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਛੇਵਾਂ ਸ਼ਬਦ ਆਰੰਭ ਹੋ ਰਿਹਾ ਹੈ, ਕਾਰਨ ਕਰਨ ਤੂੰ ਹਾਂ। ਹੇ ਵਾਹਿਗੁਰੂ, ਜਿਤਨੇ ਵੀ ਸਾਧਾਰਨ ਅਤੇ ਅਸਾਧਾਰਨ ਕਾਰਨ ਨੇ, ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੂੰ ਅਸਲੀ ਮਾਲਕ ਹੈ। ਅਵਰ ਨਾ ਸੂਝੈ ਮੂੰਹ ਹਾਂ, ਹੇ ਵਾਹਿਗੁਰੂ, ਤੇਰੇ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਕਰਹਿ ਸੋ ਹੋਈਐ ਹਾਂ, ਸਹਿਜ ਸੁੱਖ ਸੋਈਐ ਹਾਂ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਜੋ ਵੀ ਤੂੰ ਕਰਦੈ ਉਹੀ ਸੰਸਾਰ ਦੇ ਵਿੱਚ ਹੁੰਦਾ ਹੈ, ਇਸੇ ਲਈ ਸਹਿਜ ਸੁੱਖ ਸੋਈਐ ਹਾਂ। ਅਤੇ ਅਸੀਂ ਜਿਹੜੀ ਆਤਮਾ ਕਡੋਲ ਅਵਸਥਾ ਹੈ, ਉਹਦੇ ਵਿੱਚ ਸੁੱਖ ਦੇ ਨਾਲ ਬਰਾਜਦੇ ਹਾਂ ਵੀ ਜੋ ਕਰਨਾ ਉਹ ਤਾਂ ਹੋਣਾ ਹੀ ਹੋਣਾ, ਜੋ ਰੱਬ ਨੇ ਕਰਨਾ ਉਹ ਹੋ ਰਿਹਾ ਅਤੇ ਉਹੀ ਹੋਣਾ, ਅਤੇ ਅਸੀਂ ਹੁਣ ਕੋਈ ਹੋਰ ਚਿੰਤਾ ਫਿਕਰ ਨਹੀਂ ਕਰਦੇ, ਹੁਣ ਆਰਾਮ ਦੇ ਨਾਲ ਅਤੇ ਅਸੀਂ ਉਸ ਆਤਮਕ ਸੁੱਖ ਦੇ ਵਿੱਚ ਬਰਾਜਦੇ ਹਾਂ, ਲੀਨ ਹੁੰਦੇ ਹਾਂ। ਧੀਰਜ ਮਨ ਪਏ ਹਾਂ, ਪ੍ਰਭ ਕੈ ਦਰ ਪਏ ਮੇਰੇ ਮਨਾ। ਐ ਮੇਰੇ ਮਨਾ, ਹੁਣ ਸਾਡੇ ਮਨ ਵਿੱਚ ਧੀਰਜ ਪ੍ਰਾਪਤ ਹੋ ਗਿਆ, ਪ੍ਰਭ ਕੈ ਦਰ ਪਏ ਮੇਰੇ ਮਨਾ, ਕਿਉਂਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੀ ਸ਼ਰਨ ਜੋ ਪੈ ਗਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਜਦੋਂ ਵਾਹਿਗੁਰੂ ਦੇ ਦਰ ਦੀ ਸ਼ਰਨ ਹੀ ਪੈ ਗਏ, ਤੇ ਹੁਣ ਕਿਸੇ ਦਾ ਡਰ ਪੈ ਨਹੀਂ ਰਿਹਾ, ਹੁਣ ਮਨ ਵਿੱਚ ਧੀਰਜ ਪ੍ਰਾਪਤ ਹੋ ਗਿਆ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਧੂ ਸੰਗ ਮੇ ਹਾਂ, ਪੂਰਨ ਸੰਜ ਮੇ ਹਾਂ। ਗੁਰਮੁਖੋ, ਅਸੀਂ ਹਰ ਵੇਲੇ ਸਾਧੂ ਗੁਰੂ ਦੀ ਸੰਗਤ ਵਿੱਚ ਰਹਿੰਦੇ ਹਾਂ ਅਤੇ ਪੂਰਨ ਸੰਜਮੇ ਹਾਂ। ਸਾਨੂੰ ਗੁਰੂ ਦੀ ਕਿਰਪਾ ਦੁਆਰਾ ਪੂਰਨ ਸੰਜਮ ਪਰਹੇਜ਼ ਪ੍ਰਾਪਤ ਹੋ ਗਿਆ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਆਹ ਜਿਹੜੇ ਵਿਕਾਰ ਨੇ, ਕ੍ਰੋਧਾਂ ਨੂੰ ਛੱਡਣਾ, ਇਹ ਪੂਰਨ ਸੰਜਮ ਸਾਨੂੰ ਪ੍ਰਾਪਤ ਹੋ ਗਿਆ ਹੈ। ਅਥਵਾ ਜਿਹੜਾ ਸਰੀਰ ਨੂੰ ਪਾਪਾਂ ਤੋਂ, ਵਿਕਾਰਾਂ ਤੋਂ ਬਚਾਉਣਾ ਅਤੇ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ ਅਤੇ ਮਨ ਨੂੰ ਪਾਪਾਂ ਅਤੇ ਵਿਕਾਰਾਂ ਤੋਂ ਵਰਜਣਾ, ਇਹ ਪੂਰਨ ਸੰਜਮ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ। ਹਜ਼ੂਰ ਕਹਿੰਦੇ ਨੇ, ਜਦ ਤੋਂ ਅਸੀਂ ਆਪਾਂ ਭਾਵ ਤੋਂ ਛੁੱਟ ਗਏ ਹਾਂ, ਭਾਵ ਜਦ ਤੋਂ ਹੰਕਾਰ ਛੱਡਿਆ ਹੈ, ਤਬ ਤੇ ਮਿਟੇ ਤਾਪ ਹਾਂ, ਉਸ ਵੇਲੇ ਤੋਂ ਸਾਡੇ ਸਾਰੇ ਤਾਪ ਮਿਟ ਗਏ। ਤਿੰਨ ਪ੍ਰਕਾਰ ਦੇ ਤਾਪ ਨੇ, ਆਦੀ, ਵਿਆਦੀ, ਉਪਾਧੀ। ਇਹ ਤਿੰਨੇ ਤਾਪ ਸਾਡੇ ਮਿਟ ਗਏ ਨੇ ਜਦੋਂ ਹੰਕਾਰ ਮਿਟ ਜਾਂਦਾ ਨਾ ਬੰਦੇ ਦਾ। ਹੰਕਾਰ ਦਾ ਜਿਹੜਾ ਤਾਪ ਹੈ, ਸਭ ਤੋਂ ਵੱਧ ਖਤਰਨਾਕ ਹੈ। ਇਹ ਇੱਕ ਐਸਾ ਦਿਮਾਗੀ ਬੁਖਾਰ ਹੈ, ਕਈ ਐਸੇ ਬੁਖਾਰ ਹੁੰਦੇ ਨੇ ਜਿਹੜੇ ਬੰਦੇ ਦੇ ਦਿਮਾਗ ਨੂੰ ਚੜ੍ਹਦੇ ਨੇ, ਉਹ ਬਹੁਤੇ ਖਤਰਨਾਕ ਹੁੰਦੇ ਨੇ, ਕਈ ਵਾਰੀ ਜਾਨਲੇਵਾ ਵੀ ਸਿੱਧ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਮਨੁੱਖੀ ਮਨ ਦੇ ਵਿੱਚ ਹੰਕਾਰ ਹੈ ਨਾ, ਇਹ ਇੱਕ ਦਿਮਾਗੀ ਬੁਖਾਰ ਹੈ ਔਰ ਇਹ ਬਹੁਤਾ ਖਤਰਨਾਕ ਹੈ। ਹਜ਼ੂਰ ਕਹਿੰਦੇ, ਜਦ ਤੋਂ ਅਸੀਂ ਆਪਾਂ ਭਾਵ ਤੋਂ ਛੁੱਟੇ ਹਾਂ, ਤਬ ਤੇ ਮਿਟੇ ਤਾਪ ਹਾਂ, ਉਸ ਵੇਲੇ ਦੇ ਸਾਰੇ ਆਦੀ, ਵਿਆਦੀ, ਉਪਾਧੀ ਤਾਪ ਮਿਟ ਗਏ ਹਨ। ਕਿਰਪਾ ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਐ ਮੇਰੇ ਮਨਾ, ਅਤੇ ਹੁਣ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ, ਹੇ ਬਨਵਾਰੀ, ਹੇ ਸੰਸਾਰ ਬਾਗ ਦੇ ਮਾਲੀ ਵਾਹਿਗੁਰੂ, ਕਿਰਪਾ ਧਾਰੀਆ ਹਾਂ, ਤੂੰ ਕਿਰਪਾ ਧਾਰਨ ਵਾਲਾ ਹੈ। ਪਤ ਰੱਖ ਬਨਵਾਰੀਆ ਮੇਰੇ ਮਨ, ਹੇ ਵਾਹਿਗੁਰੂ ਤੂੰ ਮੇਰੀ ਵੀ ਪਤ ਰੱਖ, ਮੇਰਾ ਵੀ ਪਰਦਾ ਢੱਕ ਅਤੇ ਮੇਰੀ ਵੀ ਇੱਜ਼ਤ ਮਹਿਫੂਜ਼ ਹੋਵੇ, ਇਹ ਮੈਂ ਤੇਰੇ ਪਾਸੋਂ ਯਾਚਨਾ ਕਰਦਾ ਹਾਂ। ਇਹੋ ਸੁੱਖ ਜਾਨੀਆ ਹਾਂ, ਹਰ ਕਰੇ ਸੋ ਮਾਨੀਆ ਹਾਂ। ਹਜ਼ੂਰ ਕਹਿੰਦੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਅਤੇ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ। ਇਹ ਸੁੱਖ ਜਾਨੀਆ ਹਾਂ, ਵੀ ਇਹ ਸੁੱਖ ਨੂੰ ਸਭ ਤੋਂ ਵੱਡਾ ਸੁੱਖ ਸਮਝਣਾ ਚਾਹੀਦਾ। ਭਾਵ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ, ਇਹਦੇ ਵਰਗਾ ਹੋਰ ਕੋਈ ਦੁਨੀਆਂ ਵਿੱਚ ਸੁੱਖ ਨਹੀਂ ਹੈ। ਇਹ ਇੱਕ ਬਹੁਤ ਉੱਚ ਪਾਈ ਦੀ ਸਿੱਖਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਵੀ ਜੋ ਵਾਹਿਗੁਰੂ ਕਰਦਾ ਉਸ ਨੂੰ ਭਲਾ ਕਰਕੇ ਮੰਨਣਾ, ਔਰ ਇਹਦੇ ਵਰਗਾ ਸੁੱਖ ਹੋਰ ਕੋਈ ਦੁਨੀਆਂ ਵਿੱਚ ਸੁੱਖ ਨਹੀਂ ਹੈ। ਮੰਦਾ ਨਾਹੇ ਕੋਏ ਹਾਂ, ਸੰਤ ਕੀ ਰੇਨ ਹੋਏ ਹਾਂ। ਲਓ, ਹਜ਼ੂਰ ਕਹਿੰਦੇ ਨੇ, ਭਾਈ ਜਦੋਂ ਕੋਈ ਮਨੁੱਖ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਮੰਦਾ ਨਾਹੀਂ ਕੋਈ ਹਾਂ, ਫਿਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਮੰਦਾ ਨਹੀਂ ਰਹਿੰਦਾ, ਕੋਈ ਮਾੜਾ ਨਹੀਂ ਰਹਿੰਦਾ। ਅਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਉਹੀ ਬਣਦਾ ਜਿਹਦੇ ਮਨ ਦੇ ਵਿੱਚ ਨਿਮਰਤਾ ਹੋਵੇ, ਨਿਰਮਾਣਤਾ ਹੋਵੇ, ਗਰੀਬੀ ਹੋਵੇ। ਅਤੇ ਜੇ ਮਨ ਦੇ ਵਿੱਚ ਹੰਕਾਰ ਹੈ ਤਾਂ ਫਿਰ ਬੰਦਾ ਕਦੇ ਵੀ ਚਰਨ ਧੂੜ ਨਹੀਂ ਲੈ ਸਕਦਾ, ਚਰਨ ਧੂੜ ਨਹੀਂ ਬਣ ਸਕਦਾ। ਹਜ਼ੂਰ ਕਹਿੰਦੇ ਨੇ, ਚਲੋ ਜੇ ਸੰਤਾਂ ਦੀ ਚਰਨ ਧੂੜ ਨਹੀਂ, ਸੰਤ ਕੀ ਰੇਣ ਹੋਏ ਹਾਂ, ਤੁਸੀਂ ਗੁਰੂ ਦੇ ਚਰਨਾਂ ਦੀ ਧੂੜੀ ਬਣੋ। ਸਭ ਤੋਂ ਵੱਡਾ ਸੰਤ ਇਹ ਗੁਰੂ ਹੀ ਹੈ ਨਾ, ਤੁਸੀਂ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਓ ਅਤੇ ਫਿਰ ਕੋਈ ਤੁਹਾਨੂੰ ਮੰਦਾ ਨਹੀਂ ਦਿਸੇਗਾ, ਕਿਉਂਕਿ ਸਤਿਗੁਰੂ ਦੀ ਐਸੀ ਪਵਿੱਤਰ ਸਿੱਖਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਭਗਤ ਕਬੀਰ ਜੀ ਨੇ ਤਾਂ ਹੋਰ ਵੀ ਬਹੁਤ ਸੁੰਦਰ ਉਪਦੇਸ਼ ਸਾਨੂੰ ਦਿੱਤਾ ਹੈ। ਉਹ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਅਸੀਂ ਤੇ ਚੰਗਾ ਬਣਦੇ ਹਾਂ ਨਾ, ਵੀ ਕੋਈ ਕਹਿਣ ਦੇ ਨਾਲ ਚੰਗਾ ਨਹੀਂ ਬਣਦਾ, ਕੋਈ ਅਖਵਾਉਣ ਦੇ ਨਾਲ ਵੀ ਚੰਗਾ ਨਹੀਂ ਬਣਦਾ, ਤੇ ਸਗਾਂ ਇਹ ਤੇ ਮਨੁੱਖ ਨੂੰ ਇੱਕ ਭੈੜੀ ਵਾਦੀ ਪੈ ਜਾਂਦੀ ਹੈ, ਵੀ ਮੈਨੂੰ ਲੋਕ ਚੰਗਾ ਕਹਿਣ ਪਰ ਚੰਗਾ ਖਵਾ ਕੇ ਚੰਗਾ ਨਹੀਂ ਬਣਿਆ ਜਾ ਸਕਦਾ। ਤੁਸੀਂ ਸਤਿਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ, ਆਪਸ ਕਹੋ ਜੋ ਭਲਾ ਕਹਾਵੈ, ਤੇ ਸਹਿ ਭਲਾਈ ਨਿਕਟ ਨਾ ਆਵੇ। ਜੇ ਕੋਈ ਠੀਕ ਹੈ ਲੋਕਾਂ ਨੂੰ ਮਾਇਆ ਦੇ ਕੇ ਜਾਂ ਕੋਈ ਲਾਲਚ ਦੇ ਕੇ ਉਹਨਾਂ ਤੋਂ ਚੰਗਾ ਚੰਗਾ ਖਵਾ ਵੀ ਲਊਗਾ, ਪਰ ਉਹ ਉਹਨਾਂ ਦੇ ਕਹਿਣ ਨਾਲ ਚੰਗਾ ਨਹੀਂ ਬਣ ਜਾਂਦਾ। ਚੰਗਾ ਬਣਨ ਦਾ ਤਰੀਕਾ ਕੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਚੰਗਾ ਬਣਨ ਦਾ ਤਰੀਕਾ ਇਹ ਹੈ, ਤੁਸੀਂ ਆਪਣੇ ਆਪ ਨੂੰ ਸਭ ਤੋਂ ਮਾੜਾ ਗਿਣੋ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਈ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਹੈ ਤੇ ਬੜੀ ਹੈ ਵਿਖੜੀ ਘਾਟੀ, ਪਰ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਤੇ ਫਿਰ ਉਹਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ ਵੀ ਇੱਕ ਅਸੂਲ ਹੈ ਪਰਮਾਤਮਾ ਦਾ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜੀ ਸਾਡੀ ਦ੍ਰਿਸ਼ਟੀ ਹੋਵੇ, ਉਹੋ ਜੀ ਸਾਨੂੰ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਚੰਗੇ ਮਾੜੇ ਸਾਡੇ ਆਪਣੀ ਦ੍ਰਿਸ਼ਟੀ ਤੇ ਨਿਰਭਰ ਕਰਦੇ ਨੇ, ਤੇ ਜਿਹੜੀ ਦ੍ਰਿਸ਼ਟੀ ਹੈ ਉਹਦਾ ਸੰਬੰਧ ਸਾਡੇ ਮਨ ਦੀ ਬਿਰਤੀ ਨਾਲ ਹੁੰਦਾ। ਜਿਹੋ ਜੀ ਸਾਡੀ ਮਨ ਦੀ ਬਿਰਤੀ ਹੈ ਔਰ ਉਹੋ ਜੀ ਸਾਡੀ ਦ੍ਰਿਸ਼ਟੀ ਹੈ, ਜਿਹੋ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ ਸਾਨੂੰ ਪ੍ਰਤੀਤ ਹੁੰਦੀ ਹੈ, ਤੇ ਮਨ ਦੀ ਬਿਰਤੀ ਦਾ ਸੰਬੰਧ ਸਾਡੇ ਮਨ ਦੀ ਦਸ਼ਾ ਦੇ ਨਾਲ ਹੁੰਦਾ, ਮਨ ਦੀ ਅਵਸਥਾ ਨਾਲ ਹੁੰਦਾ। ਕਦੇ ਵੀ ਮਨੁੱਖ ਆਪਣੇ ਮਨ ਦੇ ਵਿੱਚ ਨਿਗਾਹ ਮਾਰ ਕੇ, ਝਾਤ ਮਾਰ ਕੇ ਦੇਖੇ, ਦੇਖਣਾ ਵੀ ਚਾਹੀਦਾ। ਜਦੋਂ ਅਸੀਂ ਮਨ ਦੇ ਅੰਦਰ ਝਾਤ ਮਾਰ ਕੇ ਦੇਖਾਂਗੇ, ਦੁਸ਼ਮਣ ਤੇ ਮਿੱਤਰ ਬਾਹਰ ਨਹੀਂ, ਸਾਡੇ ਅੰਦਰ ਹੀ ਬੈਠੇ। ਜਦੋਂ ਮਨ ਦੀ ਅਵਸਥਾ ਬਦਲ ਗਈ ਤੇ ਸਭ ਕੁਛ ਨਾਲ ਬਦਲ ਜਾਂਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰਾ ਰਾਜਨ। ਸਤਿਗੁਰੂ ਨੇ ਪਿੱਛੇ ਵੀ ਉਪਦੇਸ਼ ਦਿੱਤਾ ਸੀ ਤੇ ਕਈ ਕਹਿੰਦੇ ਨੇ ਮੈਨੂੰ ਫਲਾਨਾ ਬੜਾ ਆਦਮੀ ਤੰਗ ਕਰਦਾ, ਮੈਂ ਬੜਾ ਉਸ ਤੇ ਦੁਖੀ ਹਾਂ। ਕਿਉਂ ਦੁਖੀ ਹਾਂ? ਕਦੇ ਸੋਚਿਆ ਜੇ ਤੂੰ ਕਿਸੇ ਦਾ ਬੁਰਾ ਚਿਤਵੇਂਗਾ ਕਦੇ ਤੈਨੂੰ ਸੁੱਖ ਨਹੀਂ ਮਿਲ ਸਕਦਾ। ਇਹ ਸਤਿਗੁਰੂ ਦੇ ਉਪਦੇਸ਼ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਜੇ ਤੁਸੀਂ ਕਿਸੇ ਲਈ ਬੁਰਾ ਸੋਚੋਗੇ ਤੇ ਫਿਰ ਤੁਸੀਂ ਕਦੇ ਸੁਖੀ ਨਹੀਂ ਹੋ ਸਕਦੇ। ਜਦੋਂ ਕਿਸੇ ਲਈ ਚੰਗਾ ਸੋਚੋਗੇ ਤੇ ਤੁਹਾਡੇ ਅੰਦਰ ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਸਤਿਗੁਰੂ ਦੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਫਿਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਮੰਦਾ ਨਹੀਂ ਹੁੰਦਾ। ਹੋਰ ਵੀ ਮਹਾਂਪੁਰਖ ਵਿਚਾਰ ਦੱਸਦੇ ਸਨ, ਇਹ ਗੱਲਾਂ ਸਮਝਣ ਵਾਲੀਆਂ ਹੀ ਨੇ। ਕਹਿੰਦੇ ਨੇ ਜਦੋਂ ਕਿਸੇ ਮਨੁੱਖ ਦੀ ਉਂਗਲ ਦੂਸਰੇ ਵੱਲ ਉੱਠਦੀ ਹੈ ਨਾ, ਬਈ ਹਾਂ ਬਈ ਫਲਾਨੇ ਵਿੱਚ ਆਹ ਔਗਣ ਹੈ, ਉਹਨੂੰ ਮੈਨੂੰ ਆਏ ਹਾਲਟ ਕੀਤਾ, ਮੇਰੇ ਦਿਲ ਨੂੰ ਠੇਸ ਪਹੁੰਚਾਈ। ਅਸੀਂ ਗੱਲਾਂ ਅਕਸਰ ਦੁਨੀਆਂ ਵਿੱਚ ਵਰਤਦੀਆਂ ਨੇ, ਅਸੀਂ ਇਹਨਾਂ ਨੂੰ ਅਨੁਭਵ ਕਰਦੇ ਹਾਂ, ਪਰ ਇੱਕ ਗੱਲ ਸਮਝਣ ਵਾਲੀ ਹੈ, ਜਦੋਂ ਸਾਡੀ ਇੱਕ ਉਂਗਲ ਦੂਜੀ ਵੱਲ ਉੱਠਦੀ ਹੈ ਨਾ, ਤੇ ਜਿਹੜੀਆਂ ਤਿੰਨ ਉਂਗਲਾਂ ਨੇ ਸਾਡੀਆਂ, ਇਹ ਕੁਦਰਤ ਦਾ ਨਿਯਮ ਹੈ, ਉਹ ਸਾਡੇ ਆਪਣੇ ਵੱਲ ਇਸ਼ਾਰਾ ਕਰਦੀਆਂ ਨੇ। ਇੱਕ ਉਂਗਲ ਦੂਜੇ ਵੱਲ ਜਾਂਦੀ, ਤਿੰਨ ਉਂਗਲੀਆਂ ਸਾਡੇ ਵੱਲ ਇਸ਼ਾਰਾ ਕਰਦੀਆਂ ਨੇ। ਉਹ ਕੀ ਕਹਿੰਦੀਆਂ ਨੇ? ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰਦੇ। ਉਹ ਬੰਦਿਆ, ਜਦੋਂ ਤੂੰ ਦੂਜੇ ਵੱਲ ਔਗਣ ਦੇਖਦਾ ਤੇ ਆਪਣੇ ਅੰਦਰ ਕਿਉਂ ਨਹੀਂ ਵੇਖਦਾ? ਤੇਰੇ ਆਪਣੇ ਅੰਦਰ ਹੀ ਤੇ ਸਾਰੇ ਔਗਣ ਨੇ, ਜਿੰਨਾ ਕਰਕੇ ਬਾਹਰ ਤੈਨੂੰ ਸਾਰਾ ਕੁਛ ਕੋਈ ਦੁਸ਼ਮਣ ਕੋਈ ਮਿੱਤਰ ਦਿਸ ਰਿਹਾ ਹੈ। ਅਸਲੀ ਦੁਸ਼ਮਣ ਮਿੱਤਰ ਬਾਹਰ ਨਹੀਂ, ਸਾਡੇ ਅੰਦਰ ਹੀ ਨੇ, ਅੰਦਰੋਂ ਸਾਰੀ ਗੱਲ ਨਿਕਲਦੀ ਹੈ ਬਾਹਰ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਭ ਦੇ ਚਰਨਾਂ ਦੀ ਧੂੜ ਬਣੋ ਤੇ ਫਿਰ ਤੁਹਾਡੇ ਮਨ ਦੇ ਵਿੱਚੋਂ ਮੰਦਾ ਭਾਵ ਨਿਕਲ ਸਕਦੇ। ਦੱਸਦੇ ਨੇ ਜੀਸਸ ਨੇ ਵੀ ਇੱਕ ਵਾਰੀ ਗੱਲ ਆਖੀ ਸੀ, ਉਹ ਕਹਿੰਦਾ ਵੀ ਜਦੋਂ ਤੁਹਾਨੂੰ ਦੂਜੇ ਦੀ ਅੱਖ ਵਿੱਚ ਕਣ ਪਿਆ ਦਿਸਦਾ ਨਾ, ਵੀ ਅਸੀਂ ਕਹਿੰਦੇ ਫਲਾਨਾ ਮੇਰੇ ਵੱਲ ਵੀ ਤਿਰਛੀ ਨਿਗਾਹ ਨਾਲ ਵੇਖਦਾ, ਕੌੜਾ ਕੌੜਾ ਝਾਕਦਾ, ਬੁਰਾ ਬੁਰਾ ਮੈਨੂੰ ਵੇਖਦਾ। ਇਹ ਗੱਲਾਂ ਅਕਸਰ ਸਮਾਜ ਵਿੱਚ ਸਾਡੇ ਵਰਤ ਰਹੀਆਂ ਨੇ, ਪਰ ਜੀਸਸ ਨੇ ਕਿਹਾ ਸੀ ਜਦੋਂ ਤੁਹਾਨੂੰ ਦੂਜੇ ਦੀ ਅੱਖ ਵਿੱਚ ਕਣ ਪਿਆ ਪ੍ਰਤੀਤ ਹੁੰਦਾ ਨਾ, ਤੇ ਤੁਸੀਂ ਆਪਣੀ ਅੱਖ ਵੱਲ ਵੀ ਦੇਖੋ, ਕਿਧਰੇ ਤੁਹਾਡੀ ਅੱਖ ਵਿੱਚ ਸ਼ਤੀਰ ਤਾਂ ਨਹੀਂ, ਕੋਈ ਹੋਰ ਵੱਡਾ ਤੁਹਾਡੇ ਵਿੱਚ ਕੋਈ ਔਗਣ ਤਾਂ ਨਹੀਂ? ਕਿਸੇ ਦੀ ਅੱਖ ਦਾ ਕਣ ਦੇਖਣ ਤੋਂ ਪਹਿਲਾਂ ਆਪਣੀ ਅੱਖ ਦੇ ਵਿੱਚ ਜਿਹੜਾ ਕੋਈ ਤੁਹਾਡੇ ਕਣ ਤੇ ਉਹ ਸ਼ਤੀਰ ਹੈ ਉਹਨੂੰ ਵੇਖੋ, ਜੇ ਉਹ ਦੂਰ ਹੋਵੇਗਾ ਤੇ ਦੂਜਾ ਕਣ ਆਪਣੇ ਆਪ ਹੀ ਦਿਸਣੋਂ ਹਟ ਜਾਵੇਗਾ। ਇਹ ਕੁਝ ਐਸੀਆਂ ਸਿੱਖਿਆਵਾਂ ਨੇ ਮਹਾਂਪੁਰਖਾਂ ਦੀਆਂ ਜੋ ਸਾਨੂੰ ਪੱਲੇ ਬੰਨਣੀਆਂ ਚਾਹੀਦੀਆਂ। ਮੰਦਾ ਨਾਹੀਂ ਕੋਈ ਆ, ਸੰਤ ਕੀ ਰੇਣ ਹੋਏ ਆ। ਜਦੋਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਫਿਰ ਕੋਈ ਮੰਦਾ ਨਹੀਂ ਦਿਸਦਾ। ਆਪੇ ਜਿਸ ਰੱਖਿਆ ਹਾਂ ਹਰ ਅੰਮ੍ਰਿਤ ਸੋ ਚੱਖੈ ਮੇਰੇ ਮਨਾ। ਹਜ਼ੂਰ ਕਹਿੰਦੇ ਨੇ ਆਪੇ ਜਿਸ ਰੱਖਿਆ ਹਾਂ, ਜਿਸ ਨੂੰ ਉਹ ਪਰਮਾਤਮਾ ਆਪ ਰੱਖਦਾ ਹੈ, ਵਿਸ਼ੇ ਵਿਕਾਰਾਂ ਤੋਂ ਪਾਪਾਂ ਤੋਂ ਕੁਸੰਗਤ ਤੋਂ ਬਚਾ ਕੇ ਰੱਖਦਾ ਹੈ। ਹਰ ਅੰਮ੍ਰਿਤ ਸੋ ਚੱਖੈ ਮੇਰੇ ਮਨਾ, ਇਹ ਮੇਰੇ ਮਨਾ, ਫਿਰ ਉਹੀ ਵਿਅਕਤੀ ਨਾਮ ਅੰਮ੍ਰਿਤ ਨੂੰ ਚੱਖਦਾ ਹੈ। ਉਹਨੂੰ ਅਸਲੀ ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ ਵੀ ਜਿਹੜਾ ਜਿਸ ਨੂੰ ਵਾਹਿਗੁਰੂ ਇਹਨਾਂ ਭੈੜੇ ਵਿਕਾਰਾਂ ਤੋਂ ਪਾਪਾਂ ਤੋਂ ਤੇ ਪਰਾਏ ਬਾਰੇ ਬੁਰਾ ਸੋਚਣ ਤੋਂ ਬਚਾ ਲਵੇ ਤੇ ਫਿਰ ਉਹੀ ਭਾਈ ਅੰਮ੍ਰਿਤ ਨਾਮ ਰਸ ਨੂੰ ਚੱਖਦਾ ਹੈ। ਜਿਸਕਾ ਨਾਹੀ ਕੋਏ ਹਾਂ ਤਿਸਕਾ ਪ੍ਰਭੂ ਸੋਏ ਹਾਂ। ਲੋ ਹਜ਼ੂਰ ਕਹਿੰਦੇ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਹ ਕਹਿੰਦੇ ਨੇ ਮੇਰਾ ਤਾਂ ਕੋਈ ਦੁਨੀਆਂ ਵਿੱਚ ਆਸਰਾ ਨਹੀਂ ਹੈ, ਤੇ ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਵੀ ਜਿਸਦਾ ਕੋਈ ਵੀ ਦੁਨੀਆਂ ਦੇ ਵਿੱਚ ਨਹੀਂ ਨਾ ਆਸਰਾ, ਤਿਸਕਾ ਪ੍ਰਭੂ ਸੋਏ ਹਾਂ। ਹਾਂ ਹੇ ਭਾਈ, ਉਹਦਾ ਮਾਲਕ ਉਹਦਾ ਵਾਰਸ ਅਕਾਲ ਪੁਰਖ ਹੈ, ਉਹਦੇ ਉੱਤੇ ਉਹਨੂੰ ਭਰੋਸਾ ਕਰਨਾ ਚਾਹੀਦਾ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਇਹ ਸਤਿਗੁਰੂ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਅੰਤਰਗਤ ਬੁੱਝੇ ਹਾਂ ਸਭ ਕੁਛ ਤੇ ਸੁੱਝੇ ਹਾਂ। ਹਜ਼ੂਰ ਕਹਿੰਦੇ ਨੇ ਅੰਤਰਗਤ ਬੁੱਝੇ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਭ ਦੇ ਅੰਦਰ ਦੀ ਅਵਸਥਾ ਨੂੰ ਸਮਝਦੇ। ਅਸੀਂ ਚਾਹੇ ਕਿੰਨਾ ਵੀ ਆਪਣੇ ਅੰਦਰ ਕੋਈ ਪਾਪ ਵਿਕਾਰ ਨੂੰ ਲੁਕੋ ਕੇ ਰੱਖੀਏ ਤੇ ਉਹ ਕਿਸੇ ਨਾ ਕਿਸੇ ਦਿਨ ਬਾਹਰ ਨਿਕਲਦਾ ਹੀ ਨਿਕਲਦਾ। ਜਿਹੜਾ ਧਰਤੀ ਵਿੱਚ ਬੀਜ ਬੀਜਿਆ ਜਾਂਦਾ ਨਾ, ਇੱਕ ਦਿਨ ਉੱਗਦਾ ਹੀ ਉੱਗਦਾ। ਇਸ ਲਈ ਕੋਈ ਵੀ ਸੰਸਕਾਰ ਸਾਡੇ ਅੰਦਰ ਚੰਗਾ ਮਾੜਾ ਜਿਹੜਾ ਇੱਕ ਵਾਰੀ ਪੈਦਾ ਹੋ ਜਾਂਦਾ ਨਾ, ਤੇ ਉਹ ਇੱਕ ਨਾ ਇੱਕ ਦਿਨ ਬਾਹਰ ਨਿਕਲਦਾ ਹੀ ਨਿਕਲਦਾ। ਪਰ ਹਜ਼ੂਰ ਕਹਿੰਦੇ ਨੇ ਤੁਹਾਡੇ ਅੰਦਰ ਦੀ ਮਨ ਦੀ ਅਵਸਥਾ ਨੂੰ ਵਾਹਿਗੁਰੂ ਸਮਝਦਾ, ਇਸ ਗੱਲ ਤੇ ਯਕੀਨ ਕਰਨਾ ਚਾਹੀਦਾ ਹੈ। ਸਭ ਕੁਛ ਤੇ ਸੁੱਝਿਆ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਕੁਝ ਦਿਸਦਾ ਹੈ। ਜੋ ਅਸੀਂ ਕਰਦੇ ਹਾਂ ਉਹ ਵੀ ਉਹਨੂੰ ਦਿਸਦਾ, ਜੋ ਅਸੀਂ ਚਿਤਵਦੇ ਹਾਂ ਉਹ ਵੀ ਉਸਨੂੰ ਪਤਾ ਲੱਗ ਜਾਂਦਾ। ਪਤ ਤੋਂ ਉਧਾਰ ਲੇਹੋ ਹਾਂ ਨਾਨਕ ਅਰਦਾਸ, ਇਹੋ ਮੇਰੇ ਮਨਾ। ਐ ਮੇਰੇ ਮਨਾ, ਵੀ ਸਾਡੀ ਤਾਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ, ਅਰਜੋਈ ਹੈ, ਪਤ ਤੋਂ ਉਧਾਰ ਲਿਹੋ ਹਾਂ। ਹੇ ਵਾਹਿਗੁਰੂ ਜੀ, ਅਸੀਂ ਪਾਪੀ ਹਾਂ, ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਤੇ ਕਿਰਪਾ ਕਰਕੇ ਸਾਨੂੰ ਪਾਪੀਆਂ ਨੂੰ ਉਧਾਰ ਲਵੋ, ਤੁਹਾਡੇ ਚਰਨਾਂ ਵਿੱਚ ਸਾਡੀ ਇਹੀ ਅਰਦਾਸ ਹੈ। ਆ ਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ ਓਏ ਪਰਦੇਸੀਆ ਹਾਂ, ਸੁਣ ਤੋ ਸੰਦੇਸ਼ਿਆ ਹਾਂ ਰਹਾਓ। ਅਸਾਵਰੀ ਰਾਗਣੀ ਦਾ ਇਹ ਅੱਗੇ ਇੱਕ ਤੁਕਾ ਸ਼ਬਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਆ ਰਿਹਾ ਹੈ। ਓਏ ਪਰਦੇਸੀਆ ਹਾਂ, ਸੁਣ ਸੰਦੇਸ਼ਿਆ ਹਾਂ ਰਹਾਓ। ਵਿਸਰਾਮ ਦੇ ਕੇ ਸਤਿਗੁਰੂ ਇਸ ਜੀਵ ਨੂੰ ਪਰਦੇਸੀ ਕਹਿ ਕੇ ਉਪਦੇਸ਼ ਦਿੰਦੇ ਨੇ। ਓਏ ਪਰਦੇਸੀਆ ਹਾਂ, ਕਹਿੰਦੇ ਓਏ ਪਰਦੇਸੀਆ, ਕਿਉਂਕਿ ਸਾਡਾ ਅਸਲੀ ਦੇਸ਼ ਤੇ ਕੋਈ ਹੋਰ ਹੈ, ਅਸੀਂ ਤੇ ਇੱਥੇ ਸਿਰਫ ਕੁਛ ਸਮੇਂ ਲਈ ਆਏ ਹਾਂ। ਜਿਵੇਂ ਹੁਣ ਆਪਾਂ ਅਸਲੀ ਦੇਸ਼ ਤਾਂ ਆਪਣਾ ਸਾਰਿਆਂ ਦਾ ਹਿੰਦੁਸਤਾਨ ਹੀ ਹੈ ਨਾ, ਇੰਡੀਆ ਹੈ ਜਿੱਥੋਂ ਆਏ ਹਾਂ, ਪਰ ਹੁਣ ਅਸੀਂ ਇੱਥੇ ਆਪਣੇ ਆਪ ਨੂੰ ਅਮੈਰੀਕਨ ਸਮਝਣ ਲੱਗ ਪਏ ਹਾਂ, ਪਰ ਹੈ ਤੇ ਪਰਦੇਸੀ। ਗੋਰਿਆਂ ਨੂੰ ਜਾ ਕੇ ਪੁੱਛੋ ਆਪਾਂ ਨੂੰ ਕੀ ਸਮਝਦੇ ਹੈ, ਉਹ ਪਰਦੇਸੀਆ ਹਾਂ। ਤੇ ਸਤਿਗੁਰੂ ਕਹਿੰਦੇ ਸਾਡਾ ਅਸਲੀ ਦੇਸ਼ ਆ ਨਹੀਂ, ਇਹ ਸੰਸਾਰ ਸਾਡਾ ਅਸਲੀ ਵਤਨ ਨਹੀਂ, ਜਿੱਥੋਂ ਆਏ ਹਾਂ ਉਹ ਸਾਡਾ ਅਸਲੀ ਵਤਨ ਹੈ, ਉਹ ਸਾਡਾ ਆਪਣਾ ਦੇਸ਼ ਹੈ। ਇਸੇ ਲਈ ਸਤਿਗੁਰੂ ਜੀਵ ਨੂੰ ਪਰਦੇਸੀ ਕਹਿ ਕੇ ਸਮਝਾਉਂਦੇ ਨੇ, ਉਹ ਪਰਦੇਸੀਆ ਹਾਂ, ਕਹਿੰਦੇ ਉਹ ਪਰਦੇਸੀਆ। ਤੇ ਅੱਗੋਂ ਜੀਵ ਕਹਿੰਦਾ ਹਾਂ ਮਹਾਰਾਜ ਦੱਸੋ, ਸੁਣ ਸੰਦੇਸ਼ੀਆ ਹਾਂ, ਬਈ ਤੂੰ ਜਿਹੜੇ ਮਹਾਂਪੁਰਖ ਤੈਨੂੰ ਸੰਦੇਸ਼ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਸੁਣ ਰਿਹਾ? ਹਾਂ ਮਹਾਰਾਜ ਸੁਣ ਰਿਹਾ ਹਾਂ। ਤੇ ਫਿਰ ਉਹਨਾਂ ਨੂੰ ਮੰਨਦਾ ਕਿਉਂ ਨਹੀਂ? ਉਹਨਾਂ ਨੂੰ ਮੰਨ ਵੀ, ਜੇ ਤੂੰ ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਗੁਰੂ ਦੇ ਉਪਦੇਸ਼ਾਂ ਨੂੰ ਨਹੀਂ ਮੰਨੇਗਾ, ਕਿਉਂਕਿ ਗੁਰੂ ਮਹਾਰਾਜ ਗੁਰਬਾਣੀ ਦੁਆਰਾ ਜੋ ਵੀ ਸੰਦੇਸ਼ ਜਾਂ ਆਦੇਸ਼ ਜਾਂ ਉਪਦੇਸ਼ ਸਾਨੂੰ ਦਿੰਦੇ ਨੇ ਉਹ ਸਾਡੇ ਮੰਨਣ ਲਈ ਕਮਾਉਣ ਲਈ ਹੈ। ਜੇ ਅਸੀਂ ਉਹਨੂੰ ਮੰਨਣਾ ਨਹੀਂ ਤੇ ਫਿਰ ਸੁਣਨ ਦਾ ਵੀ ਕੋਈ ਲਾਭ ਨਹੀਂ ਹੈ। ਲੋ ਮਹਾਂਪੁਰਖ ਕੀ ਆਖਦੇ ਨੇ, ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ, ਜਾ ਸਿਓ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ। ਲੋ ਹਜ਼ੂਰ ਕਹਿੰਦੇ ਨੇ ਮਹਾਂਪੁਰਖ ਇਹ ਸਾਨੂੰ ਸੰਦੇਸ਼ ਦਿੰਦੇ ਨੇ, ਇਹ ਸਾਨੂੰ ਉਪਦੇਸ਼ ਦਿੰਦੇ ਨੇ, ਜਾ ਸਿਓ ਰਚ ਰਹੇ ਹਾਂ। ਇਹ ਦੁਨੀਆਂ ਦੇ ਲੋਕੋ, ਜਿਸ ਮਾਇਆ ਨਾਲ, ਜਿਸ ਦੁਨੀਆਂ ਦੇ ਨਾਲ, ਜਿਸ ਸੰਸਾਰ ਦੇ ਨਾਲ, ਜਿਸ ਵਸਤੂ ਜਾਂ ਜਿਸ ਵਿਅਕਤੀ ਨਾਲ ਵੀ ਤੁਸੀਂ ਤਦਾਕਾਰ ਹੋ ਰਹੇ ਹੋ, ਕਿਸੇ ਨਾਲ ਪ੍ਰੇਮ ਕਰ ਰਹੇ ਹੋ, ਸਭ ਕੋ ਤਜ ਗਏ ਹਾਂ। ਤੁਸੀਂ ਸਭ ਕੋਈ ਇਹਨਾਂ ਨੂੰ ਛੱਡ ਕੇ ਇੱਥੋਂ ਚਲਿਆ ਗਿਆ, ਤੇ ਤੁਸਾਂ ਵੀ ਛੱਡ ਕੇ ਜਾਣਾ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਜਾਸੋ ਰਚ ਰਹੇ ਹਾਂ। ਜਿਨ੍ਹਾਂ ਵਸਤੂਆਂ ਨਾਲ ਤੁਸੀਂ ਮੋਹ ਪਿਆਰ ਕਰ ਰਹੇ ਹੋ ਸਭ ਕੋ ਤਜ ਗਏ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲੇ ਵੀ ਲੋਕ ਛੱਡ ਕੇ ਚਲੇ ਗਏ ਨੇ ਅਤੇ ਤੁਸਾਂ ਵੀ ਛੱਡ ਕੇ ਜਾਣਾ ਹੈ। ਅਤੇ ਮਹਾਂਪੁਰਖ ਸੰਦੇਸ਼ ਦੇ ਰਹੇ ਨੇ, ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਾਡੇ ਪਿਤਾ ਪਿਤਾਮਾ ਸਨ ਉਹ ਸਭ ਕੁਛ ਛੱਡ ਕੇ ਚਲੇ ਗਏ ਔਰ ਉਹ ਸਾਡੇ ਲਈ ਸੁਪਨਾ ਬਣ ਗਏ ਨੇ। ਹੁਣ ਸਾਡੇ ਬਜ਼ੁਰਗਾਂ ਨੂੰ ਅਸੀਂ ਕਦੀ ਕਦੀ ਯਾਦ ਕਰਦੇ, ਸੁਪਨਾ ਵੀ ਕਦੀ ਕਦੀ ਯਾਦ ਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣੇ ਹੋਏ ਤੈ ਪਾਸੋਂ ਹੋਏ ਲੱਦ ਗਏ ਤੂੰ ਅਜਾਨਾ ਪਤੀਣ ਹੋਏ। ਉਹ ਸਾਰੇ ਸੁਪਨੇ ਹੀ ਬਣ ਗਏ ਨੇ ਹਰ ਨਾਮ ਜਨ ਲਏ। ਪਰ ਭਾਈ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੇ ਉਹਨੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਹੈ। ਹਰ ਤਜ ਅੰਨ ਲੱਗੇ ਹਾਂ ਜਨ ਮੈਂ ਮਰ ਭੱਗੇ ਹਾਂ। ਹਜ਼ੂਰ ਕਹਿੰਦੇ ਨੇ ਗੁਰਮੁਖੋ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਅੰਨ ਲੱਗੇ ਹਾਂ, ਹੋਰ ਪਾਸੇ ਲੱਗੇ ਹੋਏ ਨੇ, ਕੋਈ ਮੜੀਆਂ ਮਸਾਣੀਆਂ ਦੇ, ਪੀਰਾਂ ਫਕੀਰਾਂ ਦੀ, ਦੇਵੀ ਦੇਵਤਿਆਂ ਦੀ ਮਾਨ ਮਨੌਤ ਵਿੱਚ ਲੱਗੇ ਨੇ, ਜਨਮੈ ਮਰ ਭੱਗੇ ਹਾਂ। ਉਹ ਭਾਈ ਜੰਮਦੇ ਮਰਦੇ ਰਹਿੰਦੇ ਨੇ ਤੇ ਉਹ ਆਵਾਗਮਨ ਦੇ ਵਿੱਚ 84 ਦੇ ਚੱਕਰ ਵਿੱਚ ਪਏ ਦੌੜਦੇ ਰਹਿੰਦੇ ਨੇ। ਉਹਨਾਂ ਦੀ ਭਟਕਣ ਕਦੀ ਵੀ ਦੂਰ ਨਹੀਂ ਹੁੰਦੀ, ਉਹ ਆਵਾਗਮਨ ਦੇ ਚੱਕਰ ਵਿੱਚ ਹਮੇਸ਼ਾ ਲਈ ਭਟਕਦੇ ਰਹਿੰਦੇ ਨੇ। ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ। ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਜੀਵਤ ਸੇ ਰਹੇ ਹਾਂ। ਅਸਲੀ ਉਹ ਸੰਸਾਰ ਦੇ ਵਿੱਚ ਜੀਵਤ ਹੋ ਕੇ ਰਹੇ ਨੇ। ਕਿਉਂ? ਸਤਿਗੁਰੂ ਮਹਾਰਾਜ ਦੇ ਬਚਨ ਨੇ, ਰਹਿਣ ਨਾ ਪਾਵੇ ਸੁਰ ਨਰ ਦੀਵਾ, ਊਠ ਸਦਾਰੇ ਕਰ ਮੁੰਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਹੀ ਅਸਲੀ ਸੰਸਾਰ ਵਿੱਚ ਜਿਉਂਦਾ, ਬਾਕੀ ਸਭ ਦੁਨੀਆਂ ਮਰਦੀ ਹੈ। ਹਰ ਹਰ ਜਨ ਲਹੇ ਹਾਂ, ਜਿਨ੍ਹਾਂ ਜਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਜੀਵਤ ਸੇ ਰਹੇ ਹਾਂ, ਉਹ ਭਾਈ ਹਮੇਸ਼ਾ ਲਈ ਸੰਸਾਰ ਵਿੱਚ ਜੀਵਤ ਰਹੇ ਨੇ। ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ। ਹਜ਼ੂਰ ਕਹਿੰਦੇ ਨੇ ਜਿਸ ਹੈ ਕਿਰਪਾਲ ਹੋਏ ਹਾਂ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਕਿਰਪਾਲੂ ਹੁੰਦਾ ਹੈ, ਜਿਸ ਉੱਤੇ ਮੇਰਾ ਮਾਲਕ ਤਰੁੱਠਦਾ ਹੈ, ਜਿਨ੍ਹਾਂ ਉੱਤੇ ਮੇਰਾ ਮਾਲਕ ਬਖਸ਼ਾਂ ਕਰਦਾ ਹੈ, ਨਾਨਕ ਭਗਤ ਸੋਏ। ਵੀ ਫਿਰ ਉਹ ਵਾਹਿਗੁਰੂ ਦਾ ਭਗਤ ਬਣਦਾ ਹੈ। ਭਾਵ ਭਗਤੀ ਵੀ ਉਹੀ ਕਰਦਾ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ। ਅਸੀਂ ਹੋਰ ਕੰਮ ਤੇ ਸਾਰੇ ਦੁਨੀਆਂ ਦੇ ਕਰ ਸਕਦੇ ਹਾਂ, ਪਰ ਵਾਹਿਗੁਰੂ ਦੀ ਭਗਤੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਜੇ ਅਸੀਂ ਆਪਣੇ ਜ਼ੋਰ ਦੇ ਨਾਲ ਭਗਤੀ ਕਰ ਸਕੀਏ ਤੇ ਫਿਰ ਤੇ ਅਸੀਂ ਆਪਦੀ ਮਰਜ਼ੀ ਨਾਲ ਜਦੋਂ ਰੱਬ ਨੂੰ ਮਿਲ ਸਕਦੇ ਹਾਂ। ਪਰ ਨਹੀਂ, ਆਪਣ ਬਾਪੈ ਨਾਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ। ਉਹ ਵਾਹਿਗੁਰੂ ਕੋਈ ਆਪਣੇ ਬਾਪ ਦਾ ਨਹੀਂ, ਜਿਵੇਂ ਕੋਈ ਬਾਪ ਦੀ ਚੀਜ਼ ਹੋਵੇ ਉਹਦਾ ਪੁੱਤਰਾਂ ਨੂੰ ਅਧਿਕਾਰ ਹੁੰਦਾ, ਪਰ ਇਉਂ ਵਾਹਿਗੁਰੂ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ। ਉਹ ਤੇ ਭਾਵਨਾ ਦਾ ਭੁੱਖ ਹੈ, ਜਿਹੜਾ ਉਸ ਵਾਹਿਗੁਰੂ ਦੇ ਨਾਲ ਪਿਆਰ ਕਰੇ ਉਹਨੂੰ ਮਿਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਹੈ ਕਿਰਪਾਲ ਹੋਏ ਹਾਂ। ਹਾਂ ਹੇ ਭਾਈ, ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ ਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦਾ ਭਗਤ ਬਣ ਜਾਂਦਾ, ਤੇ ਜਿਹੜਾ ਭਗਤ ਬਣ ਗਿਆ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਸਾਵਰੀ ਰਾਗ ਦੇ ਸੱਤ ਸ਼ਬਦ ਨੇ ਜਿਨ੍ਹਾਂ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਇੱਥੇ ਆਪਾਂ ਲੜੀਵਾਰ ਕਥਾ ਦੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਨੇ ਖਿਮਾ ਕਰਨੀ। ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ, ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।